गुरु रूप साध संगत जीओ, वाहिगुरु जी का खालसा, वाहिगुरु जी की फतेह। गुरबाणी विचार, विषय है धर्म या मजहब, नंबर 47, धर्म या मजहब का भाग दूसरा। ये पढ़िया जाता है जी, आओ प्यार नाल सरवन करिए। इस लड़ी दे पहले भाग विच दस्या जा चुका है कि अकाल पुरख प्रेम स्वरूप है। सारी कायनात विच इलाही जोत प्रवेश है अते इलाही प्रेम स्वैपना सारी कायनात विच ओत पोत रव रही भरपूर। इस प्रेम स्वैपना दी प्रीत डोरी विच कायनात दा जर्रा जर्रा परोता होया है। जतर ततर दिशा विसा होए फैल्यो अनुराग। इस इलाही प्रीत डोरी दी अमिटवी सूखम खिच नाल हर एक जीव अपने केंद्र अकाल पुरख वल खिचया जा रहा है। ए गुपत इलाही खिच, ए कांखी प्रीत डोरी, ए प्रेम तांग प्रेम स्वैपना, ए बिरहा दी तांग हर एक जीव दे अंतर आत्मे नाल लिखिया होया हुक्म है। इसे गुपत आत्मिक प्रीत डोरी नू बुझना, इसे गुपत आत्मिक प्रीत डोरी नू बुझना, चीनना पहचानना महसूस करना इसनू अनुभव करना ही हर एक जीव दा आपो अपना निजी धर्म है। केवल कर्म परम से जीनो, धर्म कर्म अनुरागो। इससे इलाही प्रीत खिच दे जवाब विच अपने सोमे अकाल पुरख वाल खिचे जाना ही हुकम रजाई चलना है। इससे इलाही प्रेम खिच दे जवाब विच अपने सोमे अकाल पुरख वाल खिचे जाना ही हुकम रजाई चलना है। इस इलाही प्रेम खिच दी रवानगी दी सहज चाल विच सुर हो के अपने केंद्र अकाल पुरख वल खिचिया जाना ही सारे जीवां दा इको इक सच्चा आत्मिक धर्म है। यह हुकम रजाई चलना नानक लिखिया नाल ही सारी कायनात दा अंतरीव निर्मल सच्चा सुच्चा श्रेष्ठ इको इक अटल जुगो जुग थर थरांदा जीउंदा जागदा रुण चुण लाउंदा सरबग इलाही धर्म है। ए नाल लिखिया होया हुक्म ही कायनात दे जर्रे जर्रे दा आपो अपना निजी धर्म है। इस इलाही प्रेम पदार्थ दे प्रकाश अते इस दी प्रवृत्ति नूं ही नाम शब्द प्रीत प्रेम प्यार खिच बिरहों रस रंग चाओ सुख शांति खेड़ा दीन ईमान धर्म ते परमार्थ कहा गया। इसे तरह इलाही प्रीत डोरी दी खिच खा के नाम जपना, नाम त्याना, सिमरन करना, भजन करना, शब्द कमाना, सिफत सलाह करनी, कीर्तन करना, सेवा करनी, आपा वारना, बिरहा विच सड़ना, शुकर करना, पै विच रहना, अरदास करनी ही नाल लिखे इलाही धर्म नू कमाना है। उपरली विचार दी गुरबाणी इउं पुष्टि करदी है। सर्व धर्म में श्रेष्ठ धर्म हर को नाम जप निर्मल करम। नानक हर कीर्तन कर अटल एहो धर्म। करम धर्म सच साचा नाओ माई मेरे मन की प्रीत, माई मेरे मन की प्रीत एही करम धर्म जप एही राम नाम निर्मल है रीत। धर्म दृढ़ो हर नाम ते आवो सिमरत नाम दृढ़ाया। ਹਰ ਕੋ ਨਾਮ ਲੈ ਉਤਮ ਤਰਮਾ, ਬਲਿਓ ਚਰਾਗ ਅੰਧਾਰ ਮਹਿ, ਸਭ ਕਲ ਉਧਰੀ ਇੱਕ ਨਾਮ ਧਰਮ। ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲ ਮਹਿ ਕੀਰਤ ਹਰ ਨਾਮਾ। 84 ਲੱਖ ਜੂਨਾ ਅਣਜਾਣੇ ਅਤੇ ਅਭੋਲ ਹੀ ਰਜਾਈ ਅਕਾਲ ਪੁਰਖ ਦੇ ਹੁਕਮ ਵਿੱਚ ਪਰਵਿਰਤ ਹਨ। ਇਸ ਲਈ ਉਹਨਾਂ ਦੀਆਂ ਸੰਖੇਪ ਅਤੇ ਅਣਮੰਗੀਆਂ ਲੋੜਾਂ ਦੀ ਸਹਿਜ ਸੁਭਾਏ ਹੀ ਪੂਰਤੀ ਹੋ ਰਹੀ ਹੈ। ਪਛ ਪਸ਼ੂ ਨਗਨਾਗ ਨਰਾਧਪ, ਸਰਬ ਸਮੈ ਸਭ ਕੋ ਪ੍ਰਤਪਾਰ ਹੈ, ਜਾਨ ਕੋ ਦੇਤ ਅਜਾਨ ਕੋ ਦੇਤ, ਜਮੀਨ ਕੋ ਦੇਤ ਜਮਾਨ ਕੋ ਦਹਿ ਹੈ। ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜੰਤਾ ਸਭ ਤੈ, ਅਚਿੰਤ ਦਾਨ ਦੇ ਪ੍ਰਭ ਮੇਰਾ, ਵਿੱਚ ਪਾਥਰ ਕੀਟ ਪਖਾਣੀ ਹੈ। ਇਸੇ ਤਰ੍ਹਾਂ ਇਨਸਾਨ ਦੇ ਬੱਚੇ ਨੂੰ ਵੀ ਮਾਂ ਦੇ ਪੇਟ ਵਿੱਚ ਨਿਮਣ ਤੋਂ ਲੈ ਕੇ ਜਨਮ ਤੋਂ ਮਗਰੋਂ ਭੋਲੀ ਅਵਸਥਾ ਤਾਈਂ ਮਾਂ ਦੀ ਮਮਤਾ ਦੇ ਜ਼ਰੀਏ ਲੋੜੀਂਦੀ ਖੁਰਾਕ ਦਾਤਾਂ ਆਦਿ ਅਣਮੰਗੀਆਂ ਹੀ ਪ੍ਰਦਾਨ ਹੋ ਰਹੀਆਂ ਹਨ ਅਤੇ ਉਸ ਦੀ ਅਪੋਲ ਹੀ ਪਰਵਰਿਸ਼ ਹੋ ਰਹੀ ਹੈ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ ਇਹ ਵਡਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੋਂ ਕਿਹੋ ਪੋਹੇ ਨਾ ਸਕੀ, ਜਿਸਨੋਂ ਆਪਣੀ ਲਿਵ ਲਾਵੇ। ਪਰ ਜਦ ਬੱਚਾ ਸਿਆਣਾ ਹੁੰਦਾ ਜਾਂਦਾ ਅਤੇ ਆਪਣੀ ਸਿਆਣਪ ਅਤੇ ਚਤੁਰਾਈ ਨਾਲ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਵਿਘਨ ਪਾਉਂਦਾ ਹੈ ਤਾਂ ਇਲਾਹੀ ਦਾਤਾਂ ਦੀ ਪ੍ਰਣਾਲੀ ਵਿੱਚ ਰੁਕਾਵਟ ਪੈ ਜਾਂਦੀ ਅਤੇ ਹਉਮੈ ਦੇ ਭਰਮ ਭੁਲਾਵੇ ਵਿੱਚ ਫਿਰ ਉਹ ਕਰਮ ਕਰਦਾ। ਇਸ ਤਰ੍ਹਾਂ ਉਹ ਆਪਣੀ ਸਿਆਣਪ ਦੁਆਰਾ ਇਲਾਹੀ ਬਰਕਤਾਂ ਤੋਂ ਵਾਂਝਾ ਰਹਿੰਦਾ। ਜਿਵੇਂ ਕਿ ਉੱਪਰ ਵਿਚਾਰਿਆ ਗਿਆ ਹੈ ਕਿ ਨਿੰਮਣ ਤੋਂ ਲੈ ਕੇ ਜੰਮਣ ਤੱਕ ਬੱਚਾ ਮਾਤਾ ਦੇ ਪੇਟ ਵਿੱਚ ਰਹਿੰਦਾ ਹੈ, ਇਸ ਅਵਸਥਾ ਵਿੱਚ ਉਹ ਅਗਨੀ ਦੇ ਘੇਰੇ ਵਿੱਚ ਹੈ। ਇਸ ਤਪਸ਼ ਅਤੇ ਸੇਕ ਤੋਂ ਉਹ ਖੁਦ ਕਿਸੇ ਤਰ੍ਹਾਂ ਵੀ ਆਪਣਾ ਬਚਾਓ ਨਹੀਂ ਕਰ ਸਕਦਾ, ਪਰੰਤੂ ਕਿਰਪਾਲੂ ਪਿਤਾ ਦੀ ਮਿਹਰ ਹੈ ਕਿ ਉਹ ਜੀਵ ਦੀ ਇਸ ਅਚੇਤ ਅਵਸਥਾ ਵਿੱਚ ਰੱਖਿਆ ਕਰਦਾ। ਉਸ ਅਗਨੀ ਵਿੱਚ ਵੀ ਉਹ ਸ਼ਾਂਤ ਤੇ ਸੁਖੀ ਹੈ ਕਿਉਂਕਿ ਆਤਮ ਕਲਾ ਦੁਆਰਾ ਮਾਤਾ ਦੇ ਪੇਟ ਵਿੱਚ ਉਸਦਾ ਬਚਾਓ ਹੋ ਰਿਹਾ ਹੈ। ਔਰ ਕੀ ਬਾਤ ਕਹਾਂ ਕਹਿ ਤੋ ਸੋ, ਸੁਪੇਟ ਕੇ ਹੀ ਪਟ ਬੀਚ ਬਚਾਵੈ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ। ਜਨਮ ਉਪਰੰਤ ਇਨਸਾਨ ਅਗਿਆਨਤਾ ਕਾਰਨ ਮਾਇਆ ਦੇ ਸੰਪਰਕ ਵਿੱਚ ਆ ਜਾਂਦਾ। ਉਹ ਲਿਵ ਜੋ ਉਸ ਦੀ ਪਰਮਾਤਮਾ ਨਾਲ ਜੁੜੀ ਹੁੰਦੀ ਹੈ ਟੁੱਟ ਕੇ ਮਾਇਆ ਨਾਲ ਜੁੜ ਜਾਂਦੀ, ਕਰਤੇ ਤੋਂ ਉਹ ਬੇਮੁਖ ਹੋ ਜਾਂਦਾ ਅਤੇ ਮਾਇਆ ਦੇ ਹੁਕਮ ਵਿੱਚ ਤੁਰ ਪੈਂਦਾ, ਮੋਹ ਤੇ ਤ੍ਰਿਸ਼ਨਾ ਦੇ ਵਸ ਪੈ ਜਾਂਦਾ। ਵਾਸਤਵ ਵਿੱਚ ਇਹ ਮਾਇਆ ਵੀ ਮਾਂ ਦੇ ਪੇਟ ਦੀ ਅਗਨੀ ਵਾਂਗ ਤਪਾਉਣ ਵਾਲੀ ਹੈ, ਪਰੰਤੂ ਇਨਸਾਨ ਆਪਣੀ ਸਿਆਣਪ ਅਧੀਨ ਇਸ ਅਗਨੀ ਦੀ ਅਸਲੀਅਤ ਨੂੰ ਨਹੀਂ ਸਮਝਦਾ ਅਤੇ ਨਾ ਹੀ ਉਹ ਸਮਝਣਾ ਚਾਹੁੰਦਾ। ਉਸ ਨੂੰ ਤਾਂ ਦੂਜਾ ਭਾਉ ਹੀ ਚੰਗਾ ਲੱਗਦਾ ਹੈ, ਪ੍ਰਭੂ ਵਿਸਰ ਜਾਂਦਾ। ਮਾਇਆ ਦਾ ਕੀਲਿਆ ਦੂਜੇ ਭਾਉ ਦਾ ਖਿੱਚਿਆ ਐਸਾ ਤਿਲਕਦਾ ਹੈ ਕਿ ਰਸਾਤਲ ਨੂੰ ਜਾ ਪਹੁੰਚਦਾ। ਗੁਰਬਾਣੀ ਸਿੱਖਿਆ ਦਿੰਦੀ ਹੈ, ਪਰ ਇਹ ਤਾਂ ਆਪਣੇ ਆਪ ਨੂੰ ਹੀ ਵੱਡਾ ਸਿਆਣਾ ਸਮਝਦਾ ਤੇ ਹੋਰ ਕਿਸੇ ਸਿੱਖਿਆ ਦੀ ਲੋੜ ਹੀ ਨਹੀਂ ਸਮਝਦਾ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਸ ਤਰ੍ਹਾਂ ਸਿਆਣਾ ਬੱਚਾ ਇਲਾਹੀ ਸਹਿਜ ਰਵਾਨਗੀ ਤੋਂ ਟੁੱਟ ਕੇ ਆਪਣੇ ਨਾਲ ਲਿਖੇ ਅੰਤਰੀਵ ਨਿੱਜੀ ਧਰਮ ਤੋਂ ਬੇਮੁਖ ਹੋ ਜਾਂਦਾ ਅਤੇ ਇਲਾਹੀ ਭਾਣੇ ਵਿੱਚੋਂ ਨਿਕਲ ਕੇ ਆਪਣੇ ਭਾਣੇ ਵਿੱਚ ਵਿਚਰ ਕੇ ਦੁਖੀ ਹੁੰਦਾ ਹੈ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਜਬ ਲਗ ਹੁਕਮ ਨਾ ਬੂਝਤਾ, ਤਬ ਹੀ ਲਾਓ ਦੁਖੀਆ। ਹੁਕਮ ਨਾ ਜਾਣੈ ਬਹੁਤਾ ਰੋਵੈ, ਅੰਦਰ ਧੋਖਾ ਨੀਂਦ ਨਾ ਸੋਵੈ। ਮਨ ਮੁਖ ਹੁਕਮ ਨਾ ਜਾਣਨੀ, ਤਿੰਨ ਮਾਰੇ ਜਮ ਜੰਦਾਰ। ਨਾਨਕ ਹੁਕਮ ਨਾ ਬੂਝਈ, ਅੰਧਾ ਕਹੀਐ ਸੋਏ। ਜੋ ਹੁਕਮ ਨਾ ਬੂਝੈ ਕਸਮ ਕਾ, ਸੋਈ ਨਰ ਕੱਚਾ। ਇਸ ਤਰ੍ਹਾਂ ਇਨਸਾਨ ਆਪਣੀ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਕੇ ਹੁਕਮ ਰੂਪੀ ਨਾਲ ਲਿਖੇ ਇਲਾਹੀ ਧਰਮ ਤੋਂ ਬੇਖਬਰ, ਅਣਜਾਣ, ਅਵੇਸਲਾ ਤੇ ਬੇਪਰਵਾਹ ਹੋ ਕੇ ਅਗਿਆਨਤਾ ਦੇ ਹਨੇਰ ਵਿੱਚ ਵਿਚਰਦਾ ਹੈ ਅਤੇ ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ ਦੇ ਕਾਨੂੰਨ ਵਿੱਚ ਪ੍ਰਵਿਰਤ ਹੁੰਦਾ। ਇਸ ਤੱਤ ਰੂਪੀ ਇਲਾਹੀ ਧਰਮ ਤੋਂ ਬੇਮੁਖ ਹੋ ਕੇ ਜੋ ਵੀ ਹੋਰ ਕਰਮ ਧਰਮ ਕਰਦਾ ਹੈ, ਸਭ ਫੋਕਟ ਹੈ ਅਤੇ ਨਿਫਲ ਜਾਂਦਾ ਹੈ। ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੁਟੈ। ਕਰਮ ਧਰਮ ਅਨੇਕ ਕਿਰਿਆ ਕਾ ਕਿਰਿਆ, ਸਭ ਉਪਰ ਨਾਮ ਆਚਾਰ। ਕਲ ਮੈਂ ਏਕ ਨਾਮ ਕਿਰਪਾ ਨਿਧ, ਜਾਹੇ ਜਪੈ ਗਤ ਪਾਵੈ। ਔਰ ਧਰਮ ਤਾਕੈ ਸਮ ਨਾਹਿਨ, ਇਹ ਬਿਦ ਬੇਤ ਬਤਾਵੈ। ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲ ਮਹਿ ਕੀਰਤ ਹਰ ਨਾਮਾ। ਜੇ ਜਾਣਸ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚੋ ਕਰਮੰ। ਸਾਚ ਧਰਮ ਨਹੀਂ ਭਾਵੈ ਡੀਠਾ, ਝੂਠ ਧੋਹ ਸਿਉ ਰਚਿਓ ਮੀਠਾ। ਤੀਰਥ ਕਰੈ ਬ੍ਰਤ ਫੁਨ ਰਾਖੈ, ਨੈ ਮਨੁਆ ਬਸ ਜਾਕੋ। ਨਿਹਫਲ ਧਰਮ ਤਾਹੇ ਤੁਮ ਜਾਨੋ, ਸਾਚ ਕਹਿਤ ਮੈਂ ਯਾਕੋ। ਸੋ ਜਦ ਅਸੀਂ ਅਕਾਲ ਪੁਰਖ ਜਾਂ ਉਸਦੇ ਪ੍ਰਕਾਸ਼ ਰੂਪੀ ਨਾਮ ਜਾਂ ਸ਼ਬਦ ਨੂੰ ਜਪਦੇ ਹਾਂ, ਯਾਦ ਕਰਦੇ ਹਾਂ, ਅਰਾਧਦੇ ਹਾਂ, ਸਿਮਰਨ ਕਰਦੇ ਹਾਂ, ਧਿਆਉਂਦੇ ਹਾਂ, ਗੁਣ ਗਾਉਂਦੇ ਹਾਂ, ਸਿਫਤ ਸਲਾਹ ਕਰਦੇ ਹਾਂ, ਕੀਰਤਨ ਕਰਦੇ ਹਾਂ, ਕਮਾਉਂਦੇ ਹਾਂ, ਤਾਂ ਸਾਡੇ ਮਨ ਦਾ ਸੁਰਤੀ ਦੁਆਰਾ ਆਤਮਿਕ ਮੇਲ ਹੁੰਦਾ ਹੈ। ਜਿਸ ਤਰ੍ਹਾਂ ਬਿਜਲੀ ਦੀਆਂ ਤਾਰਾਂ ਦਾ ਮੇਲ ਸੂਖਮ ਫਿਊਜ਼ ਤਾਰ ਨਾਲ ਹੁੰਦਾ ਹੈ, ਤੇ ਜਦ ਇਹ ਫਿਊਜ਼ ਤਾਰ ਟੁੱਟ ਜਾਵੇ ਜਾਂ ਸੜ ਜਾਵੇ ਤਾਂ ਤਾਰਾਂ ਦਾ ਮੇਲ ਵੀ ਟੁੱਟ ਜਾਂਦਾ ਹੈ ਤੇ ਬਿਜਲੀ ਦੀ ਰਵਾਨਗੀ ਰੁਕ ਜਾਂਦੀ ਹੈ ਅਤੇ ਅਸੀਂ ਬਿਜਲੀ ਦੀਆਂ ਸਾਰੀਆਂ ਬਰਕਤਾਂ ਤੋਂ ਵਾਂਝੇ ਹੋ ਜਾਂਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਇਹ ਫਿਊਜ਼ ਤਾਰ ਹੀ ਸਾਰੀਆਂ ਬਰਕਤਾਂ ਦਾ ਜ਼ਰੀਆ ਅਤੇ ਸਾਧਨ ਹੈ। ਇਸੇ ਤਰ੍ਹਾਂ ਸੂਖਮ ਸੁਰਤ ਹੀ ਜੀਵ ਅਤੇ ਨਾਮ ਜਾਂ ਸ਼ਬਦ ਦੇ ਵਿਚਕਾਰ ਦੋਹਾਂ ਨੂੰ ਮੇਲਣ ਵਾਲੀ ਪ੍ਰੀਤ ਤਾਰ ਹੈ। ਸੂਖਮ ਸੁਰਤ ਹੀ ਜੀਵ ਅਤੇ ਨਾਮ ਜਾਂ ਸ਼ਬਦ ਦੇ ਵਿਚਕਾਰ ਦੋਹਾਂ ਨੂੰ ਮੇਲਣ ਵਾਲੀ ਪ੍ਰੀਤ ਤਾਰ ਹੈ। ਇਹ ਸੁਰਤ ਸ਼ਬਦ ਦਾ ਮੇਲ ਹੀ ਜੀਵ ਦਾ ਅੰਤਰ ਆਤਮੇ ਇਲਾਹੀ ਧਰਮ ਹੈ। ਗੁਰਮੁਖ ਸੁਰਤ ਸ਼ਬਦ ਨਿਸ਼ਾਨ, ਸ਼ਬਦ ਸੁਰਤ ਤੁਨ ਅੰਤਰ ਜਾਗੀ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਪਾਰ ਸਾਜਨ ਅਪਾਰ ਪ੍ਰੀਤਮ, ਗੁਰ ਸ਼ਬਦ ਸੁਰਤ ਲੰਘਾਵੇ। ਅੰਤਰ ਆਤਮੇ ਸੁਰਤ ਸ਼ਬਦ ਦੇ ਮੇਲ ਦੁਆਰਾ ਹੀ ਆਤਮ ਮੰਡਲ ਦੀਆਂ ਸਾਰੀਆਂ ਬਖਸ਼ਿਸ਼ਾਂ ਅਤੇ ਬਰਕਤਾਂ ਪ੍ਰਦਾਨ ਹੁੰਦੀਆਂ ਹਨ। ਇਹ ਆਤਮ ਮੇਲ ਹੀ ਜੀਵ ਦਾ ਪਰਮਾਰਥ ਹੈ। ਇਹ ਆਤਮ ਮੇਲ ਹੀ ਜੀਵ ਦਾ ਪਰਮਾਰਥ ਹੈ, ਧਰਮ ਹੈ, ਮਜ਼ਹਬ ਹੈ, ਆਤਮਿਕ ਮੰਜ਼ਿਲ ਹੈ। ਅੰਤਰ ਆਤਮੈ ਜੋ ਮਿਲੈ, ਮਿਲਿਆ ਕਹੀਐ ਸੋਏ। ਸ਼ਬਦ ਸੁਰਤ ਦੇ ਅੰਤਰਗਤ ਮਿਲਾਪ ਤੋਂ ਬਗੈਰ ਇਲਾਹੀ ਰਹਿਮਤਾਂ ਤੋਂ ਜੀਵ ਵਾਂਝਾ ਰਹਿੰਦਾ ਹੈ ਅਤੇ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਰਹਿੰਦਾ ਹੈ। ਕਰੈ ਬਿਕਾਰ ਵਿਥਾਰ ਕਨੇਰੇ, ਸੁਰਤ ਸ਼ਬਦ ਬਿਨ ਭਰਮ ਪਇਆ। ਸਾਕਤ ਨਰ ਸ਼ਬਦ ਸੁਰਤ ਕਿਉਂ ਪਾਈਐ, ਸ਼ਬਦ ਸੁਰਤ ਬਿਨ ਆਈਐ ਜਾਈਐ। ਸੂਰਜ ਵੱਲ ਮੂੰਹ ਕੀਤਿਆਂ ਰੋਸ਼ਨੀ, ਨਿੱਘ, ਜੀਵਨ, ਖੇੜਾ ਆਦਿ ਅਨੇਕ ਗੁਣ ਸਹਿਜੇ ਹੀ ਪ੍ਰਦਾਨ ਹੁੰਦੇ ਹਨ ਅਤੇ ਹਨੇਰ ਵੱਲ ਆਪਣੇ ਆਪ ਹੀ ਪਿੱਠ ਹੋ ਜਾਂਦੀ ਹੈ। ਤੇ ਇਸ ਦੇ ਐਨ ਉਲਟ ਸੂਰਜ ਵੱਲ ਪਿੱਠ ਕੀਤਿਆਂ ਜਾਂ ਓਹਲੇ ਹੁੰਦਿਆਂ ਸੂਰਜ ਦੇ ਅਨੇਕਾਂ ਗੁਣਾਂ ਤੋਂ ਵਾਂਝੇ ਹੋ ਜਾਈਦਾ ਹੈ ਅਤੇ ਹਨੇਰ ਦੇ ਸਾਰੇ ਔਗੁਣ ਸਾਡੇ ਪੱਲੇ ਪੈ ਜਾਂਦੇ ਹਨ, ਜਿਸ ਕਾਰਨ ਸਾਨੂੰ ਅਨੇਕ ਦੁੱਖ ਕਲੇਸ਼ ਭੁਗਤਣੇ ਪੈਂਦੇ ਹਨ। ਐਨ ਇਸੇ ਤਰ੍ਹਾਂ ਜਦ ਅਸੀਂ ਅਕਾਲ ਪੁਰਖ ਦਾ ਜਾਂ ਨਾਮ ਦਾ ਖਿਆਲ, ਧਿਆਨ, ਯਾਦ, ਸਿਮਰਨ, ਜਾਪ, ਆਰਾਧਨਾ ਕਰਦੇ ਹਾਂ ਤਾਂ ਸਾਡੇ ਅੰਦਰ ਸਾਰੇ ਇਲਾਹੀ ਗੁਣ ਸਹਿਜ ਸੁਭਾਏ ਹੀ ਪ੍ਰਵੇਸ਼ ਹੁੰਦੇ ਜਾਂਦੇ ਹਨ। ਸਾਡੀ ਪਿੱਠ ਮਾਇਕੀ ਹਨੇਰ ਵੱਲ ਹੋ ਜਾਂਦੀ ਹੈ ਅਤੇ ਮਾਇਕੀ ਹਨੇਰ ਦੇ ਔਗੁਣਾਂ ਤੇ ਕਲੇਸ਼ਾਂ ਤੋਂ ਸਹਿਜੇ ਹੀ ਛੁਟਕਾਰਾ ਹੋ ਜਾਂਦਾ ਹੈ। ਮਲੀਨ ਮਨ ਦਾ ਰੁੱਖ ਸਹਿਜੇ ਹੀ ਮਾਇਕੀ ਹਨੇਰ ਵੱਲ ਹੁੰਦਾ ਹੈ ਤੇ ਨਿਰਮਲ ਮਨ ਦੀ ਰੁਚੀ ਅਕਾਲ ਪੁਰਖ ਜਾਂ ਨਾਮ ਵੱਲ ਖਿੱਚੀ ਜਾਂਦੀ। ਜਿਸ ਤਰ੍ਹਾਂ ਚਾਨਣ ਹੋਣ ਨਾਲ ਹਨੇਰ ਆਪਣੇ ਆਪ ਹੀ ਅਲੋਪ ਹੋ ਜਾਂਦਾ ਹੈ, ਕੱਢਣਾ ਨਹੀਂ ਪੈਂਦਾ, ਉਸੇ ਤਰ੍ਹਾਂ ਨਾਮ ਦੇ ਪ੍ਰਕਾਸ਼ ਨਾਲ ਮਾਇਕੀ ਭਰਮ ਭੁਲਾਵੇ ਦਾ ਹਨੇਰ ਅਤੇ ਉਸ ਦੇ ਲਾਓ ਲਸ਼ਕਰ ਅਤੇ ਹਠੀਲੀ ਫੌਜ ਵੀ ਆਪੇ ਹੀ ਅਲੋਪ ਹੋ ਜਾਂਦੀ ਹੈ। ਸੋ ਇਸ ਵਿਚਾਰ ਦਾ ਸਿੱਟਾ ਇਹ ਹੈ ਕਿ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਰਹਿਣਾ ਹੀ ਪਾਪ ਹੈ ਤੇ ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਵਿਚਰਨਾ ਹੀ ਪੁੰਨ ਹੈ। ਦੂਜੇ ਲਫ਼ਜ਼ਾਂ ਵਿੱਚ ਇਉਂ ਕਿਹਾ ਜਾ ਸਕਦਾ ਹੈ ਕਿ ਅਕਾਲ ਪੁਰਖ ਦੀ ਯਾਦ ਜਾਂ ਸਿਮਰਨ ਹੀ ਧਰਮ ਹੈ ਤੇ ਅਕਾਲ ਪੁਰਖ ਨੂੰ ਭੁੱਲਣਾ ਜਾਂ ਬੇਮੁੱਖ ਹੋਣਾ ਅਧਰਮ ਹੈ। ਪਾਪ ਜਾਂ ਪੁੰਨ, ਅਧਰਮ ਜਾਂ ਧਰਮ ਆਪਸ ਵਿੱਚ ਮੁਤਜ਼ਾਤ ਅਤੇ ਐਨ ਉਲਟ ਅਵਸਥਾਵਾਂ ਹਨ। ਪਰ ਸਾਡੇ ਮਾਨਸਿਕ ਅਤੇ ਧਾਰਮਿਕ ਜੀਵਨ ਦਾ ਵਰਤਾਰਾ ਗੁਰਬਾਣੀ ਦੇ ਅੰਤਰੀਵ ਆਸ਼ੇ ਦੇ ਬਿਲਕੁਲ ਉਲਟ ਹੋ ਰਿਹਾ ਹੈ। ਜਿਹੜੇ ਫੋਕਟ ਧਰਮ ਨੂੰ ਤਿਆਗਣਾ ਜਾਂ ਭੁਲਾਉਣਾ ਹੈ ਉਸੇ ਨੂੰ ਯਾਦ ਕਰਕੇ, ਘੋਟ ਕੇ, ਧਿਆਨ ਕਰਕੇ, ਮੰਨ ਕੇ, ਸਿਮਰਨ ਕਰਕੇ, ਕਮਾ ਕੇ ਦ੍ਰਿੜ ਕਰੀ ਜਾਂਦੇ ਹਾਂ ਤੇ ਜਿਹੜੇ ਹੁਕਮ ਰੂਪੀ ਇਲਾਹੀ ਧਰਮ ਨੂੰ ਬੁੱਝਣਾ ਹੈ, ਯਾਦ ਕਰਨਾ ਹੈ, ਸਿਮਰਨ ਕਰਨਾ ਹੈ, ਅਭਿਆਸ ਕਰਨਾ ਹੈ, ਦ੍ਰਿੜ ਕਰਨਾ ਹੈ, ਕਮਾਉਣਾ ਹੈ, ਉਸ ਨੂੰ ਅਸੀਂ ਬਿਲਕੁਲ ਭੁਲਾਈ ਬੈਠੇ ਜਾਂ ਉਸ ਤੋਂ ਅਵੇਸਲੇ ਜਾਂ ਮਚਲੇ ਹੋਏ ਪਏ ਹਾਂ। ਅੰਤਰੀਵ ਇਲਾਹੀ ਧਰਮ ਦੁਆਰਾ ਹੀ ਆਤਮ ਪ੍ਰਕਾਸ਼ ਹੋ ਸਕਦਾ। 84 ਲੱਖ ਜੂਨਾਂ ਤਾਂ ਸੀਮਤ ਬੁੱਧੀ ਕਾਰਨ ਇਸ ਇਲਾਹੀ ਧਰਮ ਨੂੰ ਬੁੱਝ ਜਾਂ ਅਨੁਭਵ ਨਹੀਂ ਕਰ ਸਕਦੀਆਂ, ਪਰ ਫੇਰ ਵੀ ਆਪ ਮੁਹਾਰੇ ਅਪੋਲ ਹੀ ਆਪੋ ਆਪਣੇ ਨਾਲ ਲਿਖੇ ਨਿੱਜੀ ਧਰਮ ਨੂੰ ਪੂਰੀ ਤਰ੍ਹਾਂ ਅਣਜਾਣੇ ਹੀ ਕਮਾ ਰਹੀਆਂ ਹਨ। ਇਹ ਇਲਾਹੀ ਹੁਕਮ ਰੂਪੀ ਧਰਮ ਹਰ ਇੱਕ ਜੀਵ ਦੇ ਅੰਤਰ ਆਤਮੇ ਧੁਰੋਂ ਹੀ ਨਾਲ ਲਿਖਿਆ ਹੋਇਆ, ਚੁੱਪ ਚੁਪੀਤੇ ਗੁੱਝੇ ਤੌਰ ਤੇ ਸਵੈ ਪ੍ਰੇਰਣਾ ਨਾਲ ਇਹ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਅਟੁੱਟ ਸਦੀਵੀ ਆਪ ਮੁਹਾਰੇ ਹੀ ਪ੍ਰਵਿਰਤ ਹੋ ਰਿਹਾ ਹੈ। ਇਹ ਅੰਤਰਮੁਖੀ ਨਾਲ ਲਿਖਿਆ ਇਲਾਹੀ ਧਰਮ ਇਹ ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਪੜ੍ਹਿਆ ਪੜ੍ਹਾਇਆ, ਧਾਰਿਆ ਬਦਲਿਆ ਜਾਂ ਠੋਸਿਆ ਨਹੀਂ ਜਾ ਸਕਦਾ ਅਤੇ ਰੀਸੋ ਰੀਸੀ ਬੱਧਾ ਚੱਟੀ ਕਰਮ ਕਾਂਡ, ਪਾਠ, ਪੂਜਾ, ਹੱਠ ਧਰਮ, ਵਰਤਨੇਮ, ਤੀਰਥ ਯਾਤਰਾ, ਕੁਰਬਾਨੀਆਂ ਆਦਿ ਨਾਲ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜਿਹਾ ਕਿ ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਨ, ਲੱਖ ਤਪ ਉਪਰ ਤੀਰਥਾਂ ਸਹਿਜ ਜੋਗ ਬੇਬਾਣ, ਲੱਖ ਸੂਰਤਨ ਸੰਗਰਾਮ ਰਣਮੈ ਛੁਟੈ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਐ ਪਾਠ ਪੁਰਾਣ, ਜਿਨ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਮਨ ਹਠ ਕਿਨੈ ਨਾ ਪਾਇਓ ਸਭ ਥੱਕੇ ਕਰਮ ਕਮਾਏ, ਮਨ ਹਠ ਭੇਖ ਕਰ ਭਰਮ ਦੇ ਦੁੱਖ ਪਾਇਆ ਦੂਜੈ ਪਾਏ। ਸੋ ਇਹੋ ਜਿਹੇ ਅਤ ਸੂਖਮ ਅੰਤਰਮੁਖੀ ਆਤਮਿਕ ਊਚਮ ਊਚੇ ਸੂਚਮ ਸੂਚੇ ਅਟਲ ਅਪਾਰ ਨਿਰਮਲ ਨਿਰੰਤਰ ਸਰਬੱਗ ਹੁਕਮ ਰੂਪੀ ਸ਼ਬਦ ਰੂਪੀ ਨਾਮ ਰੂਪੀ ਤਤ ਰੂਪੀ ਅੰਤਰੀਵ ਇਲਾਹੀ ਧਰਮ ਦੇ ਗੁੱਝੇ ਭੇਦ ਨੂੰ ਬੁੱਝਣ, ਸੀਜਣ, ਪਹਿਚਾਨਣ, ਇਸ ਨੂੰ ਅਨੁਭਵ ਕਰਨ, ਮੰਨਣ ਤੇ ਕਮਾਉਣ ਲਈ ਬਾਹਰ ਮੁਖੀ ਸੀਮਤ ਮਲੀਨ ਚੰਚਲ ਅਧੂਰੀ ਓਪਰੀ ਅੰਤਕੀ ਮਾਇਕੀ ਬੁੱਧੀ ਕਾਫੀ ਨਹੀਂ ਹੈ। ਜਿਹਾ ਕਿ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਪੁਯੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈ ਹੈ। ਅਸਲ ਵਿੱਚ ਇਹ ਆਤਮਿਕ ਮੰਡਲ ਦੀ ਨਿਰਾਲੀ ਖੇਲ ਹੈ ਜੋ ਕਿ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ, ਕਿਉਂਕਿ ਇਹ ਨਿੱਜੀ ਧਰਮ ਸਾਡੀ ਆਤਮਾ ਦੀ ਹੋਂਦ ਦੇ ਨਾਲ ਹੀ ਲਿਖਿਆ, ਰਚਿਆ, ਤਸਿਆ, ਵਸਿਆ, ਰਸਿਆ, ਓਤ ਪੋਤ ਰਵ ਰਹਿਆ ਭਰਪੂਰ ਹੈ। ਇਸ ਸੂਖਮ ਸਰਬੱਗ ਵਿਸ਼ਵ ਇਲਾਹੀ ਨਿੱਜੀ ਧਰਮ ਦੇ ਭੇਦ ਨੂੰ ਸ਼ਬਦ ਸੁਰਤ ਦੇ ਮੇਲ ਦੁਆਰਾ ਸਿਰਫ ਅੰਤਰ ਆਤਮੇ ਅਨੁਭਵ ਪ੍ਰਕਾਸ਼ ਵਿੱਚ ਹੀ ਬੁਝਿਆ, ਸੀਝਿਆ, ਪਹਿਚਾਨਿਆ, ਮੰਨਿਆ ਤੇ ਕਮਾਇਆ ਜਾ ਸਕਦਾ। ਇਸ ਤਤ ਸਾਰ ਆਤਮਿਕ ਮੰਡਲ ਦੇ ਹੁਕਮ ਰੂਪੀ ਨਿੱਜੀ ਧਰਮ ਨੂੰ ਕੋਈ ਵਿਰਲਾ ਬਖਸ਼ਿਆ ਹੋਇਆ ਗੁਰਮੁਖੀ ਬੁਝਦਾ ਤੇ ਕਮਾਉਂਦਾ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਹੁਕਮ ਤੇਰਾ ਖਰਾ ਭਾਰਾ ਗੁਰਮੁਖ ਕਿਸੇ ਬੁਝਾਵੇ। ਨਾਨਕ ਹੁਕਮ ਤਿੰਨਾ ਮਨਾਏ ਸੀ ਭਾਈ ਜਿਨ੍ਹਾਂ ਤੁਰੇ ਕਮਾਇਆ ਨਾ। ਪਰ ਇਨਸਾਨੀ ਜੂਨ ਨੇ ਆਪਣੇ ਨਾਲ ਲਿਖੇ ਹੁਕਮ ਰੂਪੀ ਇਲਾਹੀ ਧਰਮ ਨੂੰ ਬੁੱਝਣ ਜਾਂ ਅਨੁਭਵ ਕਰਨ ਦੀ ਬਜਾਏ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਆਪਣੀ ਤੀਖਣ ਬੁੱਧੀ ਦੀ ਇਲਾਹੀ ਦਾਤ ਦੀ ਗਲਤ ਵਰਤੋਂ ਕੀਤੀ ਹੈ। ਇਸ ਲਿਹਾਜ਼ ਨਾਲ ਅਸੀਂ ਇਨਸਾਨੀ ਸ਼੍ਰੋਮਣੀ ਜੂਨ ਦੀ ਵਡਿਆਈ ਨੂੰ ਲਾਜ ਲਾਈ ਜਾਂਦੇ ਹਾਂ। ਗੁਰਬਾਣੀ ਸਾਡੀ ਐਸੀ ਹਾਲਤ ਨੂੰ ਇਉਂ ਦਰਸਾਉਂਦੀ ਹੈ, ਪਸੂ ਮਿਲੇ ਚੰਗਿਆਈਆਂ ਖੜਕਾਵੇ ਅੰਮ੍ਰਿਤ ਦੇ ਨਾਮ ਵਿਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਮਨਮੁਖ ਮਾਨਸ ਦੇਹ ਤੇ ਪਸੂ ਪਰੇਤ ਅਚੇਤ ਚੰਗੇਰੇ ਹੋਏ ਸੁਚੇਤ ਅਚੇਤ ਹੋਏ ਮਾਨਸ ਮਾਨਸ ਦੇ ਵੱਲ ਹੇਰੇ। ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਵਿੱਚ ਸੂਰਜ ਦੇ ਸਾਰੇ ਗੁਣ ਪ੍ਰਵੇਸ਼ ਹਨ, ਉਸੇ ਤਰ੍ਹਾਂ ਅੰਤਰਮੁਖੀ ਇਲਾਹੀ ਧਰਮ ਵਿੱਚ ਵੀ ਇਲਾਹੀ ਮੰਡਲ ਦੇ ਸਾਰੇ ਦੈਵੀ ਗੁਣ ਪ੍ਰਵੇਸ਼ ਅਤੇ ਪਰਵਿਰਤ ਹਨ। ਜਿਹਾ ਕਿ ਪ੍ਰੀਤ, ਪ੍ਰੇਮ, ਰਸ, ਚਾਉ, ਦਇਆ, ਸਤ, ਸੰਤੋਖ, ਧੀਰਜ, ਖਿਮਾ, ਧਰਮ, ਨਿਮਰਤਾ, ਸੁਖ, ਸ਼ਾਂਤੀ, ਆਨੰਦ, ਮੈਤਰੀ ਭਾਵ, ਖਿੱਚ, ਸੇਵਾ ਭਾਵ, ਆਪਾ ਵਾਰਨਾ, ਨਾਮ ਜਪਣਾ, ਨਾਮ ਪਾਣਾ, ਗਿਆਨ। ਇਸ ਲਈ ਜੇਕਰ ਅਸੀਂ ਆਪਣੇ ਨਾਲ ਲਿਖੇ ਗੁਪਤ ਆਤਮਿਕ ਧਰਮ ਨੂੰ ਬੁੱਝ ਕੇ ਅਨੁਭਵ ਕਰਕੇ ਇਸ ਦੀ ਰਵਾਨਗੀ ਦੀ ਸਹਿਜ ਚਾਲ ਵਿੱਚ ਰੁੜ ਜਾਈਏ ਤਾਂ ਉੱਪਰ ਦੱਸੇ ਸਾਰੇ ਦੈਵੀ ਗੁਣ ਜਾਂ ਆਤਮਿਕ ਦਾਤਾਂ ਸਹਿਜ ਸੁਭਾਏ ਹੀ ਸਾਡੇ ਮਨ, ਤਨ ਤੇ ਬੁੱਧੀ ਵਿੱਚ ਪ੍ਰਵੇਸ਼ ਹੋ ਜਾਣਗੀਆਂ। ਦੂਜੇ ਲਫ਼ਜ਼ਾਂ ਵਿੱਚ ਇਸ ਇਲਾਹੀ ਹੁਕਮ ਰੂਪੀ ਆਤਮਿਕ ਧਰਮ ਨੂੰ ਅਨੁਭਵ ਕਰਕੇ ਇਸ ਦੀ ਰਜ਼ਾ ਵਿੱਚ ਸੁਰ ਹੋ ਕੇ ਭਾਣਾ ਮੰਨਣ ਨਾਲ ਮਾਇਆ ਦਾ ਭਰਮ ਭੁਲਾਵਾ ਲੈ ਜਾਂਦਾ, ਜਿਸ ਤਰ੍ਹਾਂ ਕਿ ਰੋਸ਼ਨੀ ਆਉਣ ਨਾਲ ਹਨੇਰ ਆਪੇ ਹੀ ਅਲੋਪ ਹੋ ਜਾਂਦਾ, ਹਉਮੈ ਦੇ ਦੀਰਘ ਰੋਗ ਤੋਂ ਛੁਟਕਾਰਾ ਹੋ ਜਾਂਦਾ ਹੈ ਅਤੇ ਜੀਵ ਆਪਣੇ ਸਤਿਗੁਰੂ ਦਾ ਬੈ ਖਰੀਦ ਗੋਲਾ ਬਣ ਕੇ ਚਾਕਰੀ ਕਰਦਾ। ਮੈਂ ਮੇਰੀ ਵਿੱਚੋਂ ਉਪਜੇ ਮਾਇਕੀ ਦੁੱਖ ਕਲੇਸ਼ ਅਤੇ ਮਾਇਕੀ ਅਗਨੀ ਦੇ ਭਾਂਬੜ ਤੋਂ ਬਚ ਜਾਂਦਾ। ਮਾਇਆ ਦੀ ਪਕੜ ਤੋਂ ਨਿਰਲੇਪ ਹੋ ਕੇ ਜੀਵ ਆਵਾਗਮਨ ਦੇ ਗੇੜ ਤੋਂ ਬਚ ਜਾਂਦਾ ਹੈ ਅਤੇ ਜਮਾਂ ਦੇ ਵਸ ਨਹੀਂ ਪੈਂਦਾ। ਗੁਰਬਾਣੀ ਦੇ ਮੁੱਢਲੇ ਉਪਦੇਸ਼ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਦੀ ਸਹਿਜ ਸੁਭਾਈ ਹੀ ਕਮਾਈ ਹੁੰਦੀ। ਭਾਣਾ ਮੰਨਣ ਨਾਲ ਆਤਮ ਮੰਡਲ ਦੀਆਂ ਸਾਰੀਆਂ ਬਰਕਤਾਂ, ਰਹਿਮਤਾਂ ਅਤੇ ਦਾਤਾਂ ਬਹੁਲਤਾ ਵਿੱਚ ਅਣਮੰਗੀਆਂ ਆਪੇ ਹੀ ਪ੍ਰਦਾਨ ਹੁੰਦੀਆਂ ਹਨ। ਉੱਪਰ ਦੱਸੇ ਸਾਰੇ ਦੇਵੀ ਗੁਣ ਸਾਡੇ ਅੰਤਰ ਆਤਮੇ ਸਹਿਜੇ ਹੀ ਪ੍ਰਵੇਸ਼ ਹੋ ਜਾਣਗੇ। ਇਹ ਸਾਰੇ ਦੇਵੀ ਗੁਣ ਸਾਡੇ ਜੀਵਨ ਦੇ ਹਰ ਪੱਖ ਵਿੱਚ ਸਹਿਜ ਸੁਭਾਏ ਪ੍ਰਵਿਰਤ ਅਤੇ ਪ੍ਰਕਾਸ਼ਿਤ ਹੋਣਗੇ। ਅਸੀਂ ਆਪਣੇ ਭਾਣੇ ਵਿੱਚੋਂ ਨਿਕਲ ਕੇ ਸਤਿਗੁਰੂ ਦੇ ਭਾਣੇ ਵਿੱਚ ਆ ਜਾਵਾਂਗੇ। ਇਸ ਤਰ੍ਹਾਂ ਇਸ ਇਲਾਹੀ ਧਰਮ ਦੇ ਵਿਕਾਸ ਅਤੇ ਪ੍ਰਚਾਰ ਲਈ ਅਸੀਂ ਇੱਕ ਦੇਵੀ ਪ੍ਰਣਾਲੀ ਬਣ ਜਾਵਾਂਗੇ। ਹਉਮੈ ਵੇੜੇ ਮਾਇਆ ਧਾਰੀ ਮਨ ਮੁਖ ਤੋਂ ਬਦਲ ਕੇ ਗੁਰਮੁਖ ਬਣ ਜਾਵਾਂਗੇ। ਅੰਦਰਲੀ ਮਾਇਕੀ ਕੂੜ ਦੀ ਪਾਲ ਟੁੱਟ ਜਾਵੇਗੀ ਅਤੇ ਅਸੀਂ ਇਲਾਹੀ ਮੰਡਲ ਵਿੱਚ ਸਚਿਆਰ ਬਣ ਕੇ ਆਪਣੇ ਪ੍ਰੀਤਮ ਪਰਮੇਸ਼ਰ ਦੇ ਚਰਨਾਂ ਵਿੱਚ ਸਮਾ ਜਾਵਾਂਗੇ। ਇਹ ਊਚਮ ਊਚੀ ਸੂਚਮ ਸੂਚੀ ਆਤਮਿਕ ਅਵਸਥਾ ਨਿਸ਼ਚੈ ਬੜੀ ਔਖੀ ਖੇਲ ਹੈ, ਪਰ ਗੁਰਪ੍ਰਸਾਦ ਗੁਰਮੁਖ ਪਿਆਰਿਆਂ ਦੀ ਸੰਗਤ ਨਾਮ ਸਿਮਰਨ ਤੇ ਸ਼ਬਦ ਸੁਰਤ ਦੁਆਰਾ ਸਹਿਜੇ ਹੀ ਪ੍ਰਦਾਨ ਹੋ ਜਾਂਦੀ। ਗੁਰਬਾਣੀ ਇਸ ਨੁਕਤੇ ਨੂੰ ਇਉਂ ਦਰਸਾਇਆ ਹੈ, ਸਰਬ ਧਰਮ ਮੈਂ ਸ੍ਰੇਸ਼ਠ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ ਧਰਮ ਦ੍ਰਿੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦ੍ਰਿੜਾਇਆ ਹਰ ਕੋ ਨਾਮ ਲੈ ਉਤਮ ਧਰਮਾ ਭਏ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤਹਿ ਕੀਏ ਜਹਿ ਪ੍ਰਭ ਕੀਰਤ ਗਾਈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਬਲਿਓ ਚਰਾਗ ਅੰਧਾਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ ਰਾਮ ਨਾਮ ਨਿਰਮਲ ਹੈ ਰੀਤ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ। ਇਸ ਤਰ੍ਹਾਂ ਇਹ ਨਾਲ ਲਿਖਿਆ ਇਲਾਹੀ ਹੁਕਮ ਤੇ ਇਸ ਦੀ ਰਵਾਨਗੀ ਜਾਂ ਇਸ ਦੀ ਪ੍ਰਵਿਰਤੀ ਹੀ ਅੰਤਰੀਵ ਸੱਚਾ ਸੁੱਚਾ ਇੱਕੋ ਇੱਕ ਅਟਲ ਜੁਗੋ ਜੁਗ ਸਰਬੱਗ ਵਿਸ਼ਵ ਆਤਮਿਕ ਧਰਮ ਹੈ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਪਿਓ ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਵ। ਗੁਰਬਾਣੀ ਵਿਚਾਰ ਨੰਬਰ 47 ਧਰਮ ਜਾਂ ਮਜ਼ਹਬ ਭਾਗ ਦੂਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।